ਕੇਤੇ ਮੂਰਖ ਖਾਹੀ ਖਾਏ। ਹੁਣ ਕਿੰਨੇ ਲੋਕ ਵੈਸੇ ਮੂਰਖ ਜੋ ਖਾਈ ਜਾਂਦੇ ਨੇ, ਧੰਨਵਾਦ ਵੀ ਨਹੀਂ ਕਰਦੇ, ਤੋ ਇਸ ਕਰਕੇ ਉਹ ਝੋਟਾਂ ਖਾਂਦੇ ਰਹਿੰਦੇ ਨੇ। ਕਿੰਨੇ ਮੂਰਖ ਖਾਹੀ ਤੋਂ ਭਾਵ ਪਦਾਰਥ ਨੂੰ ਖਾਹੀ ਕਹਿੰਦੇ ਆ, ਪਦਾਰਥਾਂ ਦਾ ਖਾਹੇ ਤੋਂ ਭਾਵ ਹੁੰਦਾ ਖਾਣਾ, ਖਾਹੀ ਪਦਾਰਥ ਖਾਹੇ ਖਾਈ ਜਾਂਦੇ ਨੇ। ਪਰਮੇਸ਼ੁਰ ਉਹਨਾਂ ਨੂੰ ਵੀ ਦੇਈ ਜਾਂਦਾ, ਕਹਿੰਦੇ ਕੋਈ ਨੀ ਹੁਣ ਮੈਂ ਕਰ ਸਕਦਾ, ਮੈਂ ਬਣਾਏ ਨੇ ਨਾ। ਹੁਣ ਘਰੇ ਕਈ ਨਿਆਣੇ ਕੰਮ ਕਰਦੇ ਆ, ਕਈ ਘਰੇ ਹੀ ਬੈਠੇ ਖਾਈ ਜਾਂਦੇ ਨੇ। ਹੁਣ ਮਾਂ ਬਾਪ ਕਹਿੰਦੇ ਹੁਣ ਰੋਟੀ ਨਾ ਦੇਈਏ, ਫਿਰ ਰੋਟੀ ਦਊਗਾ ਕੌਣ? ਇਸ ਕਰਕੇ ਪਰਮਾਤਮਾ ਦੇਈ ਜਾਂਦੇ ਨੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆਂ ਦੇ ਅੰਦਰ ਐਸੇ ਲੋਕ ਨੇ ਕੇਤੇ ਮੂਰਖ ਖਾਹੀ ਖਾਹੇ, ਉਹ ਪਰਮਾਤਮਾ ਤੋਂ ਲੈ ਕੇ ਨਾਲੇ ਖਾਈ ਜਾਂਦੇ, ਨਾਲੇ ਮੁੱਕਰੀ ਜਾਂਦੇ, ਨਾਲੇ ਖਾਈ ਜਾਂਦੇ, ਨਾਲੇ ਮੁੱਕਰੀ ਜਾਂਦੇ ਨੇ। ਉਹ ਵੀ ਲੋਕ ਨੇ ਸੰਸਾਰ ਵਿੱਚ, ਕੇਤਿਆ ਦੁੱਖ ਭੁੱਖ ਸਦ ਮਾਰ। ਕਿਤਨੇ ਜੀਵੇ ਮੰਗਦੇ ਨੇ ਕਿ ਸਾਨੂੰ ਸਦਾ ਹੀ ਦੁੱਖ ਭੁੱਖ ਦੀ ਮਾਰ ਵਗੀ ਰਹੇ। ਇਹੋ ਜਿਹੇ ਵੀ ਲੋਕ ਹੁੰਦੇ ਨੇ, ਕਿਉਂਕਿ ਇਹ ਤਾਂ ਦਿਮਾਗ ਦੀ ਕਾਢ ਆ ਵੀ ਕਿੱਥੋਂ ਜਾ ਕੇ, ਜਿਨ੍ਹਾਂ ਨੇ, ਅਸੀਂ ਤਾਂ ਸਿਰਫ ਅਰਥ ਕਰਨ ਵਾਲੇ ਹੀ ਹਾਂ ਨਾ, ਅਸਲੀ ਮਿਹਨਤਾਂ ਮੁਸ਼ਕਤਾਂ ਤਾਂ ਕਿੱਥੋਂ ਸ਼ੁਰੂ ਹੋਈਆਂ? ਸ਼ੁਰੂ ਤੋਂ ਚੱਲੀਏ, ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਹੈ ਸਾਰੀ। ਆਪ ਹੀ ਸ਼ਬਦ ਉਚਾਰਨ ਵਾਲੇ ਨੇ। ਅੱਜ ਸ਼ਾਮ ਨੂੰ ਜਿਵੇਂ ਬਾਂਦੇ ਨੂੰ ਉਪਦੇਸ਼ ਕਰਨਾ, ਸ਼ਬਦ ਉਚਾਰਨਾ ਪਹਿਲਾਂ, ਉਦੋਂ ਹੀ ਬਾਂਦੇ ਨੂੰ ਉੱਤਰ ਦੇਣਾ, ਸ਼ਬਦ ਦੇ ਅਰਥ ਕਰਨਗੇ ਆਪ ਹੀ। ਦਸਵੇਂ ਪਾਤਸ਼ਾਹ ਨੇ ਆਪ ਹੀ ਸਾਰੇ ਅਰਥ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਾ ਕੇ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜੀ ਨੂੰ ਅੱਗੇ ਫਿਰ ਅਰਥ ਕਰਨ ਲਾਇਆ, ਉਹਨਾਂ ਨੇ ਅੱਗੇ 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 ਚੱਲਦੇ ਆ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦੀਆਂ ਦੱਸੀਆਂ ਹੋਈਆਂ ਚੀਜ਼ਾਂ ਸੋ ਬਹੁਤ ਅੱਗੇ ਤੱਕ ਟਕਸਾਲਾਂ ਦਾ ਵਾਧਾ ਹੋਇਆ, ਜਿਹਦੇ ਵਿੱਚ ਸੋ ਬਾਬਾ ਕਿਰਪਾਲ ਸਿੰਘ ਜੀ ਸੱਤੋ ਗਲੀ ਵਾਲੇ ਮਹਾਂਪੁਰਸ਼ ਹੋਏ, ਉਹਨਾਂ ਨੇ ਸਟੀਕ ਦਾ ਉੱਦਮ ਕੀਤਾ। ਫਰੀਦਕੋਟੀਏ ਰਾਜੇ ਨੇ ਉੱਦਮ ਕੀਤਾ, 101 ਪੰਡਿਤ ਬਿਠਾ ਕੇ, ਵਿਦਵਾਨ ਸੱਜਣ ਬਿਠਾਏ। ਸੋ ਇਸ ਤਰ੍ਹਾਂ ਬਹੁਤ ਸਾਰਿਆਂ ਨੇ ਆਪੋ ਆਪਣੇ ਢੰਗ ਦੇ ਨਾਲ, ਜਿੰਨਾ ਕਿਸੇ ਦਾ ਦਿਮਾਗ ਸੀ, ਜਿੰਨੀ ਕੁ ਸੋਝੀ ਸੀ, ਕਿਸੇ ਨੇ ਬੁੱਧੀ ਨਾਲ ਅਰਥ ਲਿਖੇ ਨੇ, ਕਿਸੇ ਨੇ ਚੌਥੇ ਪਦ ਵਿੱਚ ਹੋ ਕੇ ਲਿਖੇ। ਭਾਈ ਵੀਰ ਸਿੰਘ ਨੇ ਚੌਥੇ ਪਦ 'ਚ ਹੋ ਕੇ ਲਿਖੇ, ਕਿਉਂ? ਉਹਨਾਂ ਦੀ ਬਿਰਤੀ ਬ੍ਰਹਮ ਗਿਆਨੀ ਸੀ, ਪਰ ਵਿਚਾਰੇ ਉਹ ਸੋਠ ਰਾਗ ਤੱਕ ਹੀ ਅਰਥ ਲਿਖ ਸਕੇ, ਫਿਰ ਚੜ੍ਹਾਈ ਕਰ ਗਏ। ਇਸ ਤਰ੍ਹਾਂ ਜਿੰਨੀ ਕਿਸੇ ਦੀ ਬੁੱਧੀ ਹੈ, ਮਹਾਂਪੁਰਖਾਂ ਨੇ ਜੋ ਟੀਕਾ ਲਿਖਿਆ ਜਪਜੀ ਸਾਹਿਬ ਦਾ, ਉਹ ਉੱਥੇ ਸੰਪੂਰਨ ਕਰਕੇ ਚਲੇ ਗਏ। ਸਾਰੀ ਕਥਾ ਮਹਾਂਪੁਰਖਾਂ ਦੀ ਰਿਕਾਰਡਿੰਗ ਹੋਈ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ, ਉਹ ਹੁਣ ਲਿਖਣੀ ਸ਼ੁਰੂ ਕੀਤੀ ਸਾਰੀ, ਹੁਣ ਉਹਦੀਆਂ ਪੋਥੀਆਂ ਬਣਨਗੀਆਂ। ਮਹਾਂਪੁਰਸ਼ਾਂ ਦੇ ਨਾਲ ਰਹਿ ਕੇ ਸਿੱਖਣਾ, ਸਿੱਖ ਕੇ ਫਿਰ ਇੱਕ ਇੱਕ ਗੱਲ ਨੂੰ ਪਕੜਨਾ, ਵਾਹਿਗੁਰੂ ਦੀ ਕਿਰਪਾ ਹੋਣੀ, ਫਿਰ ਜਾ ਕੇ ਕਿਤੇ ਇਹਨਾਂ ਚੀਜ਼ਾਂ ਦਾ ਗਿਆਨ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇੱਕ ਵਾਰ ਦੀ ਗੱਲ ਜਿਹੜੀ ਦੱਸੀ, ਕੇਤਿਆਂ ਦੁੱਖ ਭੁੱਖ ਸਦ ਮਾਰ। ਕਈ ਮੰਗਦੇ ਨੇ, ਕਈਆਂ ਨੂੰ ਵੈਸੇ ਹੀ ਦੁੱਖ ਭੁੱਖ ਦੀ ਮਾਰ ਪਈ ਹੋਈ ਰਹਿੰਦੀ ਹੈ, ਕਈ ਮੰਗਦੇ ਨੇ। ਸੋ ਇੱਕ ਵਾਰੀ ਗੱਲ ਹੈ, ਕਹਿੰਦੇ ਕ੍ਰਿਸ਼ਨ ਨੇ ਪ੍ਰਸੰਨ ਹੋ ਕੇ ਆਪਣੀ ਸੋ ਭੂਆ ਕੁੰਤੀ ਨੂੰ ਕਿਹਾ, ਮੈਂ ਤੇਰੇ ਉੱਤੇ ਬਹੁਤ ਪ੍ਰਸੰਨ ਹਾਂ, ਜੋ ਤੇਰੀ ਇੱਛਾ ਮੰਗ ਲਾ। ਕੁੰਤੀ ਨੇ ਕਿਹਾ, ਪੁੱਤਰ ਹੋਰ ਚੀਜ਼ਾਂ ਤਾਂ ਕੀ ਮੰਗਣੀਆਂ, ਇਹ ਤਾਂ ਸਾਰੀਆਂ ਨਾਸਵੰਤ ਹੈ, ਜੇ ਤੂੰ ਕੁਝ ਦੇਣਾ ਤਾਂ ਮੈਨੂੰ ਦੁੱਖ ਅਤੇ ਭੁੱਖ ਦੇ ਦੇ, ਕਿਉਂਕਿ ਦੁੱਖ ਭੁੱਖ ਹੋਣ ਕਰਕੇ ਪਰਮਾਤਮਾ ਹਰ ਵੇਲੇ ਯਾਦ ਤਾਂ ਰਹੇਗਾ, ਮੈਨੂੰ ਤਾਂ ਕੇਵਲ ਤੁਹਾਡੀ ਯਾਦ ਦੀ ਲੋੜ ਹੈ। ਜੇ ਮੈਨੂੰ ਦੁੱਖ ਭੁੱਖ ਰਹੇਗੀ ਤਾਂ ਮੈਂ ਕਹਾਂਗੀ ਹੇ ਕ੍ਰਿਸ਼ਨ ਤਾਂ ਤੇਰਾ ਨਾਂ ਯਾਦ ਤਾਂ ਕਰਾਂਗੀ। ਸੋ ਇਸ ਕਰਕੇ ਅਰਜਨ ਨੇ ਵੀ ਪੁੱਛਿਆ ਸੀ, ਜਦੋਂ ਤੁਸੀਂ ਬਹੁਤ ਖੁਸ਼ ਹੁੰਦੇ ਹੋ ਮਹਾਰਾਜ, ਉਦੋਂ ਫਿਰ ਕੀ ਦਿੰਦੇ ਹੋ? ਕਹਿੰਦੇ ਗਰੀਬੀ ਦਿੰਦਾ। ਕਹਿੰਦੇ ਜੀ ਫਿਰ ਜੇ ਇਸ ਤੋਂ ਵੀ ਜ਼ਿਆਦਾ ਖੁਸ਼ ਹੁੰਦੇ ਹੋ? ਕਹਿੰਦੇ ਫਿਰ ਕੰਗਾਲੀ ਦਿੰਦਾ। ਕਹਿੰਦੇ ਮਹਾਰਾਜ, ਭਗਤ ਨੂੰ ਤੁਸੀਂ ਭੁੱਖਾ ਹੀ ਮਾਰਦੇ ਰਹਿੰਦੇ ਹੋ। ਕਹਿੰਦੇ ਕੰਗਾਲੀ ਹੋਈ ਪਰਮਾਤਮਾ ਦਾ ਨਾਮ ਜਪਾਉਂਦੀ ਹੈ, ਦੁੱਖ ਹੀ ਪਰਮਾਤਮਾ ਦੇ ਨੇੜੇ ਲਾਉਂਦੇ ਨੇ, ਸੁਖੀ ਬੰਦਾ ਕਦੇ ਨਹੀਂ ਲੱਗਦਾ ਪਰਮਾਤਮਾ ਦੇ ਨੇੜੇ। ਇਸ ਕਰਕੇ ਅਸੀਂ ਆਪਣੇ ਭਗਤਾਂ ਨੂੰ ਪੈਸਾ ਨਹੀਂ ਦਿੰਦੇ, ਨਾਮ ਦਾਨ ਦਿੰਦੇ, ਪਰਮਾਤਮਾ ਨਾਲ ਜੋੜਦੇ ਹਾਂ। ਭਾਈ ਲਾਲੋ ਦੇ ਘਰ ਗਏ, ਨਹੀਂ ਗਏ ਮਲਕ ਭਾਗੋ ਦੇ ਘਰ, ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਕਹਿੰਦੇ ਪੈਸਾ ਦੇਣ ਨੂੰ, ਕਿ ਪੈਸਾ ਦਿੱਤਾ ਹੀ ਹੋਇਆ, ਹੁਣ ਸਿੱਖਾਂ ਨੂੰ ਕਿਹੜਾ, ਘੱਟ ਅਮੀਰ ਹੈ ਸਿੱਖ, ਅਤੇ ਸਿੱਖੀ ਕਿੱਧਰ ਗਈ ਇਹਨਾਂ ਦੀ? ਕਰੋੜਾਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਪਈਆਂ ਗੁਰਸਿੱਖਾਂ ਕੋਲੇ, ਪਰ ਸਿੱਖੀ ਦਾ ਨਾਂ ਨਿਸ਼ਾਨ ਵੀ ਹੈ ਨਹੀਂ। ਸਿੱਖ ਤਾਂ ਉਦੋਂ ਹੀ ਚੰਗੇ ਸੀ ਜਦ ਜੰਗਲਾਂ 'ਚ ਘੋੜਿਆਂ ਦੇ ਉੱਤੇ ਰਹਿੰਦੇ ਹੁੰਦੇ ਸੀ। ਪਰ ਮਹਾਰਾਜ ਕਹਿੰਦੇ ਨੇ ਮਾਇਆ ਦੇ ਨਾਲ ਮਨ ਵਿਗੜ ਜਾਂਦਾ, ਸੁੱਖਾਂ ਵਿੱਚ ਪੈ ਜਾਂਦਾ ਹੈ। ਪਰ ਕਹਿੰਦੇ ਨੇ ਕਿਤਨੇ ਗੁਰਮੁਖ ਮਹਾਤਮਾ ਸਦਾ ਹੀ ਦੁੱਖ ਭੁੱਖ ਦਾ ਮਾਰ ਨਾ ਮੰਗਦੇ, ਉਹਨਾਂ ਨੂੰ ਪਰਮੇਸ਼ੁਰ ਉਹੀ ਦਿੰਦਾ ਕਿ ਮਹਾਰਾਜ ਇਹ ਦੁੱਖ ਅਤੇ ਭੁੱਖ ਖਤਮ ਹੀ ਹੋ ਜਾਣ। ਇਹ ਹੁਣ ਉਸ ਤੋਂ ਵੀ ਉੱਪਰਲੀ ਸਟੇਜ ਹੈ, ਸਿਰਫ ਨਾਮ ਦੇ ਆਨੰਦ ਵਿੱਚ ਟਿਕੇ ਰਹੀਏ। ਤਿੱਥੇ ਊਂਘ ਨਾ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼। ਜਦੋਂ ਦਸਵੇਂ ਦੁਆਰ 'ਚ ਮਨ ਜਾਂਦਾ, ਨਾ ਉੱਥੇ ਊਂਘ ਨਾ ਭੁੱਖ, ਕੁਛ ਵੀ ਨਹੀਂ ਹੁੰਦਾ, ਨਾ ਦੁੱਖ ਨਾ ਭੁੱਖ। ਭਾਈ ਮਨੀ ਸਿੰਘ ਨੂੰ ਕਹਿੰਦੇ ਤੇਰਾ ਬੰਦ ਕੱਟਣਾ, ਕਹਿੰਦੇ ਕੱਟ ਲਓ। ਪਹਿਲਾ ਟੱਕ ਮਾਰਿਆ ਉਂਗਲ 'ਤੇ, ਦੂਜਾ ਮਾਰਿਆ, ਜਲਾਦ ਮੂੰਹ ਵੱਲ ਦੇਖਦਾ, ਕਹਿੰਦੇ ਉਹ ਦੁਸ਼ਟਾ ਤੂੰ ਕੀ ਦੇਖਦਾ ਮੇਰੇ ਵੱਲ? ਕਹਿੰਦੇ ਤੁਸੀਂ ਕੋਈ ਤਿਊੜੀ ਨਹੀਂ ਪਾਉਂਦੇ ਮੱਥੇ 'ਤੇ, ਸੀ ਨਹੀਂ ਉਚਾਰਦੇ। ਉਹ ਕਹਿੰਦੇ ਦੇਖ ਮੈਨੂੰ ਬੁਲਾਈ ਨਾ, ਨਾ ਮੇਰੇ ਵੱਲ ਦੇਖ, ਮੈਨੂੰ ਪਾਠ ਕਰਨ ਦੇ। ਕਿੱਥੇ ਚੜਿਆ ਮਨ? ਮਨ ਚੜਿਆ ਦਸਵੇਂ ਆਕਾਸ਼, ਕੱਟੀ ਜਾ। ਕਹਿੰਦੇ ਮੈਂ ਕਿਹੜਾ ਸਰੀਰ 'ਚ ਬੈਠਾ? ਸਰੀਰ ਦੀ ਸਾਰੀ ਸੱਤਾ ਖਿੱਚ ਕੇ ਤਾਂ ਲੈ ਗਏ, ਕੱਟੀ ਜਾ। ਸਰੀਰ ਨੂੰ ਕੱਟਦਿਆਂ ਕੱਟਦਿਆਂ ਕੋਈ ਫਰਕ ਨਹੀਂ ਪੈਂਦਾ, ਉਸੇ ਟਕਸਾਲ ਦੇ ਵਿੱਚੋਂ ਇਸ ਢੰਗ ਨਾਲ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ। ਆ ਪੈਰ ਦੇ ਵਿੱਚ ਭੌਰੀ ਜੀ ਹੋ ਜਾਂਦੀ, ਉਹਨਾਂ ਦੀ ਬਹੁਤੀ ਜ਼ਿਆਦਾ ਵੱਧ ਗਈ, ਕਾਫ਼ੀ ਵਿੱਚੋਂ ਖੂਨ ਰਿਸਣ ਲੱਗ ਗਿਆ। ਮਿੱਤੇ ਦੀ ਗੱਲ ਆ, ਇਹ ਡਾਕਟਰ ਨੂੰ ਬੁਲਾਇਆ, ਕਹਿੰਦੇ ਡਾਕਟਰ ਸਾਹਿਬ ਦੇਖੋ ਤਾਂ ਇਹ ਭੌਰੀ ਜੀ। ਕਹਿੰਦੇ ਜਿਹਦਾ ਓਪਰੇਸ਼ਨ ਕਰਨਾ ਭੋਗ, ਓਪਰੇਸ਼ਨ ਥੀਏਟਰ 'ਚ ਲੈ ਕੇ ਜਾਣਾ ਪੈਣਾ ਤੁਹਾਨੂੰ, ਇਹ ਕਾਫ਼ੀ ਡੂੰਘਾ ਓਪਰੇਸ਼ਨ ਹੋਣਾ ਅਤੇ ਤੁਹਾਨੂੰ ਆਰਾਮ ਵੀ ਮਹੀਨਾ ਕਰਨਾ ਪੈਣਾ, ਟਾਂਕੇ ਵੀ ਲੱਗਣੇ। ਕਹਿੰਦੇ ਡਾਕਟਰ ਸਾਹਿਬ ਇੱਕ ਗੱਲ ਕਹਾਂ, ਜੇ ਮੈਂ ਇਹ ਕਹਿ ਰਿਹਾ ਵੀ ਮੈਨੂੰ ਕੁਛ ਨਹੀਂ ਹੋਣਾ, ਦੁੱਖ ਨਹੀਂ ਲੱਗਣਾ, ਤਾਂ ਇੱਥੇ ਨਹੀਂ ਕਰਦਾ ਓਪਰੇਸ਼ਨ? ਕੀ ਲਈਏ ਉੱਥੇ ਲੈ ਕੇ ਜਾਏਗਾ ਮੈਨੂੰ ਓਪਰੇਸ਼ਨ ਥੀਏਟਰ 'ਚ? ਉਹ ਵੀ ਸ਼ਰਧਾ ਵਾਲਾ ਬਹੁਤ ਸੀ, ਕਹਿੰਦੇ ਮਹਾਰਾਜ ਤੁਸੀਂ ਸਭ ਕੁਛ ਕਰ ਸਕਦੇ। ਕਹਿੰਦੇ ਲੈ ਫਿਰ ਮੇਜ਼ ਦੇ ਉੱਤੇ ਪਿੰਜਣੀ ਜੀ ਲੱਤ ਰੱਖ ਲਈ ਅਤੇ ਪਰਲੇ ਪਾਸੇ ਨੂੰ ਕਰ ਲਿਆ ਚਰਨ, ਥੱਲੇ ਤਿਰਮਚੀ ਰੱਖ ਲਈ ਵੱਡਾ ਸਾਰਾ ਭਾਂਡਾ। ਕਹਿੰਦੇ ਲੈ ਡਾਕਟਰ, ਮੈਂ ਅੱਖਾਂ ਬੰਦ ਕੇ ਰੱਖ ਕੇ ਆਪਣੇ ਗੁਰੂ ਦਾ ਧਿਆਨ ਕਰਦਾ, ਤੂੰ ਆਪਣਾ ਓਪਰੇਸ਼ਨ ਕਰ ਲੈ, ਜਦ ਹੋ ਗਿਆ ਤਾਂ ਆਵਾਜ਼ ਦੇਈਂ ਵੀ ਹੋ ਗਿਆ, ਫਤਿਹ ਬੁਲਾ ਦੀ ਮੈਨੂੰ। ਲਾਇਆ ਧਿਆਨ, ਮਨ ਚੜਿਆ ਦਸਵੇਂ ਆਕਾਸ਼, ਓਪਰੇਸ਼ਨ ਸ਼ੁਰੂ ਕਰਤਾ। ਬ੍ਰਹਮ ਗਿਆਨੀ ਆਪਣੀ ਬਿਰਤੀ 'ਚ ਲੀਨ ਹੋ ਗਏ। ਸਿੰਘ ਦੱਸਦੇ ਨੇ ਤਿਰਮਚੀ ਭਰ ਗਈ ਖੂਨ ਦੀ, ਮਾਸ ਕਿੰਨਾ ਹੀ ਕੱਢਿਆ, ਉੱਥੇ ਟਾਂਕੇ ਵੀ ਲਾਏ, ਪੱਟੀ ਵੀ ਕਰਤੀ, ਸਭ ਕੁਛ ਹੋ ਗਿਆ। ਕਹਿਣ ਲੱਗਿਆ ਮਹਾਂਪੁਰਖੋ, ਓਪਰੇਸ਼ਨ ਹੋ ਗਿਆ ਜੀ, ਫਤਿਹ ਬੁਲਾਤੀ। ਅੱਛਾ ਭਾਈ, ਹੋ ਗਿਆ, ਤੇਰੀ ਤਸੱਲੀ ਹੋ ਗਈ? ਹਾਂਜੀ। ਚੰਗਾ ਭਾਈ, ਧੰਨਵਾਦ ਤੇਰਾ ਬਹੁਤ। ਇੱਕ ਸੀ ਤੱਕ ਨਹੀਂ ਕੀਤੀ, ਪਤਾ ਹੀ ਨਹੀਂ ਲੱਗਿਆ ਵੀ ਇੰਨੀ ਡੂੰਘਾਈ ਤੱਕ ਚਾਕੂ ਫੇਰਿਆ ਇੰਨੇ, ਨਹੀਂ ਤਾਂ ਬੰਦਾ ਚੀਕਾਂ ਮਾਰੇ। ਓਪਰੇਸ਼ਨ ਇਸੇ ਕਰਕੇ ਬੇਹੋਸ਼ ਕਰਕੇ ਕੀਤਾ ਜਾਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਦੁੱਖ ਅਤੇ ਭੁੱਖ ਨੂੰ ਮਾਰ ਹੀ ਦਿੰਦੇ ਨੇ, ਭੁੱਖ ਲੱਗਦੀ ਹੀ ਨਹੀਂ, ਕਿਉਂਕਿ ਰਸਨਾ ਦੇ ਨਾਲ ਨਾਮ ਜਪਦੇ ਨੇ, ਉਹਦੇ ਨਾਲ ਰਸ ਆ ਗਿਆ ਹਿਰਦੇ 'ਚ। ਇਹ ਪੇ ਦਾਤ ਤੇਰੀ ਦਾਤਾਰ, ਇਹ ਦਾਤਾਰ ਵਾਹਿਗੁਰੂ ਭੇ ਤੋਂ ਭਾਵ ਆ ਦੇ ਸੱਚ, ਜੁਗਾ ਦੇ ਸੱਚ ਹੈ ਭੇ, ਸੱਚ ਨਾਨਕ ਹੋ ਸੀ ਭੇ ਸੱਚ। ਇਹ ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬ ਦੇ ਉਚਾਰਨ ਕੀਤਾ ਹੈ। ਇਹ ਭੇ ਭੇ ਤੋਂ ਭਾਵ ਬੌੜੋ, ਹੇ ਦਾਤਾਰ ਵਾਹਿਗੁਰੂ ਪਾਤਸ਼ਾਹ ਬੌੜੋ, ਇਹ ਦੁੱਖ ਰੂਪ ਵੀ ਇੱਕ ਤੇਰੀ ਦਾਤ ਹੈ। ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਆ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖ। ਹੇ ਵਾਹਿਗੁਰੂ ਭੇ ਤੋਂ ਭਾਵ ਬੌੜੋ, ਇਹ ਸਭ ਦਾਤਾਂ ਤੇਰੀਆਂ ਨੇ, ਸਭ ਜੀਵਾਂ ਨੂੰ ਬਖਸ਼ੀਆਂ ਹੋਈਆਂ, ਵਾਹਿਗੁਰੂ ਤੇਰੀ ਦਾਤ ਹੈ। ਬੰਦੇ ਖਲਾਸੀ ਭਾਣੈ ਹੋਏ, ਮਹਾਰਾਜ ਕਹਿੰਦੇ ਸਿੱਧੋ ਜਿਹੜੇ ਨਾ ਪ੍ਰਤੱਖ ਕੈਦ ਖਾਨੇ ਭਾਵ ਜੇਲ੍ਹ ਵਿੱਚ ਬੰਨਿਆ ਜਾਣਾ ਅਤੇ ਖਲਾਸੀ ਤੋਂ ਭਾਵ ਛੁਟਕਾਰਾ ਹੋਣਾ, ਇਹ ਸਭ ਇਸ ਦੇ ਹੁਕਮ 'ਚ ਹੀ ਹੁੰਦਾ, ਹੋਰ ਆਖ ਨਾ ਸਕਿਆ। ਕੋਈ ਦੇ ਭਾਣੇ ਵਿੱਚ ਹੀ ਜਮਾਂ ਅਤੇ ਬੰਦੀ ਖਾਨੇ ਵਿੱਚੋਂ ਖਲਾਸੀ ਛੁਟਕਾਰਾ ਹੁੰਦਾ, ਉਹ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਹੋਰ ਜੋ ਕੁਝ ਹੋ ਰਿਹਾ ਇਹ ਗੱਲ ਨੂੰ ਕੋਈ ਆਖ ਨਹੀਂ ਸਕਦਾ। ਇੱਕ ਸਿੱਧ ਨੇ ਕਿਹਾ ਮੈਂ ਆਖ ਸਕਦਾ, ਮਹਾਰਾਜ ਕਹਿੰਦੇ ਜੇ ਕੋ ਖਾਏ ਕੋ ਆਖਣ ਪਾਏ। ਜਿਹੜਾ ਕੋਈ ਖਾਇਕ ਹੁੰਦਾ ਨਾ, ਖਾਇਕ ਕਿਹਨੂੰ ਕਹਿੰਦੇ? ਮੂਰਖ ਆਦਮੀ ਨੂੰ। ਖਾਇਕ ਨਾਮ ਮੂਰਖ ਦਾ ਹੈ। ਸ੍ਰੀ ਰਾਗਸ਼ੀ ਮਹਾਰਾਜ ਨੇ ਉਚਾਰਨ ਕੀਤਾ ਨਾ, ਜਿਵੇਂ ਸਿਦਕ ਸਬੂਰੀ ਸਾਦਕਾਂ ਸਬਰ ਤੋਸਾ ਮਲਾਇਕਾਂ ਦੀਦਾਰ ਪੂਰੇ ਪਾਇਸਾਂ ਥਾਓ ਨਾ ਹੀ ਖਾਇਕਾਂ। ਖਾਇਕਾਂ ਮੂਰਖਾਂ ਨੂੰ ਕੋਈ ਥਾਂ ਨਹੀਂ। ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੇਤੀਆਂ ਮੂੰਹ ਖਾਏ, ਫਿਰ ਉਹੀ ਜਾਣਦਾ ਉਹਦੇ ਮੂੰਹ ਤੇ ਕਿੰਨੀਆਂ ਕੁ ਸੱਟਾਂ ਵੱਜਦੀਆਂ ਨੇ ਜਮਦੂਤਾਂ ਦੀਆਂ। ਕਿਉਂਕਿ ਕੋਈ ਮੂਰਖ ਨਹੀਂ ਆ ਸਕਦਾ ਇਸ ਗੱਲ, ਸਭ ਵਾਹਿਗੁਰੂ ਦੇ ਹੁਕਮ ਅੰਦਰ ਹੋ ਰਿਹਾ, ਜੋ ਕੁਝ ਕਿਰਿਆ ਹੋ ਰਹੀ ਹੈ, ਬੰਦ ਖਲਾਸੀ ਭਾਣਾ ਹੋਏ। ਕੌਤਕ ਐਸੇ ਵਰਤ ਜਾਂਦੇ ਨੇ ਜਿਵੇਂ ਪਟਿਆਲੇ, ਜਿੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆ ਉਹਦੇ ਨੇੜੇ ਹੀ 1 ਕਿਲੋਮੀਟਰ ਤੇ ਪਟਿਆਲਾ ਜੇਲ੍ਹ ਹੈ। ਸੋ ਕੈਦੀ ਨੂੰ ਬੜੇ ਸਾਲ ਹੋ ਗਏ ਮੁਕੱਦਮਾ ਚੱਲਦੇ ਨੂੰ, ਜੱਜ ਨੇ ਕਿਹਾ ਫਾਂਸੀ ਦੀ ਸਜ਼ਾ ਦੇ ਦੀ, ਫਾਂਸੀ ਦਿੱਤੀ ਜਾਵੇ, ਅਖੀਰਲੀ ਕੋਈ ਤੇਰੀ ਤਮੰਨਾ? ਕਹਿਣ ਲੱਗਿਆ ਮੈਂ ਸੱਚੇ ਦਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਇੱਕ ਵਾਰ ਮੱਥਾ ਟੇਕਣਾ ਚਾਹੁੰਦਾ ਹਾਂ। ਬਸ ਉਹ ਬੰਦਾ ਹਲੇ ਵੀ ਪਹਿਰੇਦਾਰ ਜਿਉਂਦਾ ਹੈ, ਭਾਈ ਕਪੂਰ ਸਿੰਘ, ਉਹਨਾਂ ਦੀ ਔਲਾਦ ਹਲੇ ਵੀ ਸਾਰੀ ਗੁਰੂ ਘਰ ਦੇ ਸੇਵਾ ਕਰਦੀ ਹੈ। ਕੁਛ ਇੰਗਲੈਂਡ ਨੇ, ਕੁਛ ਇੱਥੇ ਟ੍ਰੇਸੀ ਵੀ ਉਹਨਾਂ ਦਾ ਬੇਟਾ ਰਹਿੰਦਾ, ਹੋਰ ਵੀ। ਕਹਿੰਦਾ ਗਿਆਨੀ ਜੀ ਮੇਰੇ ਖੜਿਆਂ ਦੀ ਗੱਲ ਹੈ, ਮੈਂ ਵਰਛਾ ਫੜ ਕੇ ਡਿਊਟੀ 'ਚ ਖੜਾ, ਬੰਦਾ ਆਇਆ ਪੁਲਿਸ ਵਾਲਿਆਂ ਨੇ ਉੱਥੇ ਪਿੱਛੇ ਖੜ ਗਏ, ਉਹਨੂੰ ਖੜਾ ਤਾ, ਉਹਨੇ ਅਰਦਾਸ ਕੀਤੀ ਬੜੇ ਪਿਆਰ ਨਾਲ ਕਿ ਸੱਚੇ ਪਾਤਸ਼ਾਹ ਇਹ ਕਤਲ ਮੈਂ ਨਹੀਂ ਕੀਤਾ, ਤੇਰੀ ਦਰਗਾਹ ਸੱਚੀ ਹੈ, ਤੂੰ ਮਿਹਰ ਕਰ ਦੇ, ਇਹ ਕਤਲ ਜਿਹਨੇ ਕੀਤਾ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ, ਮੈਨੂੰ ਮਾਫ਼ ਕਰ ਦਿਓ ਮਹਾਰਾਜ। ਇਹ ਦਰਗਾਹ ਵਾਲਿਆ ਜੇ ਤੇਰੀ ਨਿਗਾਹ 'ਚ ਮੈਂ ਬੇਕਸੂਰ ਹਾਂ ਤਾਂ ਮੇਰੀਆਂ ਬੇੜੀਆਂ ਖੁੱਲ੍ਹ ਜਾਣ। ਉਹ ਕਹਿੰਦਾ ਮੇਰੇ ਦੇਖਦਿਆਂ ਦੇਖਦਿਆਂ ਦੋਨੋਂ ਬੇੜੀਆਂ ਖੁੱਲ੍ਹ ਕੇ ਥੱਲੇ ਡਿੱਗ ਪਈਆਂ। ਕਹਿੰਦੇ ਸਾਰੀ ਸੰਗਤ ਹੈਰਾਨ ਹੋ ਗਈ। ਜਾ ਪੁਲਿਸ ਵਾਲਿਆਂ ਨੇ ਜਾ ਕੇ ਜੱਜ ਨੂੰ ਦੱਸਿਆ, ਜੱਜ ਕਹਿੰਦਾ ਮੈਂ ਵੀ ਬਰੀ ਕਰਦਾ ਤੈਨੂੰ, ਜਾ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੈਨੂੰ ਬਰੀ ਕਰਤਾ ਨਾ, ਮੈਂ ਵੀ ਬਰੀ ਕਰਦਾ, ਫਿਰ ਮੇਰੀ ਕੀ ਹਿੰਮਤ ਆ, ਮੈਂ ਤੈਨੂੰ ਫਿਰ ਫਾਂਸੀ ਦੇ ਦਿਆਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬੰਦ ਖਲਾਸੀ ਭਾਣਾ ਹੋਏ, ਬੰਦੀ ਵਿੱਚ ਪੈਣਾ, ਖਲਾਸੀ ਮੁਕਤ ਹੋਣਾ, ਜੇਲ੍ਹ 'ਚੋਂ ਨਿਕਲਣਾ, ਸਾਰਾ ਦੇ ਹੁਕਮ 'ਚ ਹੈ। ਬੰਦ ਖਲਾਸੀ ਜਿਹੜੀ ਆ ਜੰਮਣ ਅਤੇ ਮਰਨ ਦੀ ਹੈ, ਇਹ ਵੀ ਵਾਹਿਗੁਰੂ 84 ਦੇ ਗੇੜੇ 'ਚੋਂ ਸਿੱਖ ਨੂੰ ਆਪੇ ਕੱਢਦੇ ਨੇ, ਕਿਉਂਕਿ ਸਭ ਜਾਣਦੇ ਨੇ, ਉਹ ਆਪੇ ਜਾਣੈ ਆਪੇ ਦੇ। ਪਰਮੇਸ਼ਰ ਆਪ ਹੀ ਉਤਪਤੀ ਕਰਨਾ ਜਾਣਦਾ, ਆਪ ਹੀ ਖਾਣ ਪੀਣ ਨੂੰ ਦਿੰਦਾ ਜਾਣਦਾ, ਸਭ ਕਿਹਨੂੰ ਕੀ ਦੇਣਾ, ਆਪ ਹੀ ਜੀਵੇ ਦੇ ਕਰਮਾਂ ਨੂੰ ਜਾਣਦਾ, ਸਭ ਜੀਵਾਂ ਨੂੰ ਜਾਣਦਾ, ਆਪ ਹੀ ਉਹਨਾਂ ਕਰਮਾਂ ਦਾ ਫਲ ਦਿੰਦਾ। ਵਾਹਿਗੁਰੂ ਆਖੈ ਸੇ ਪੇਕੇ ਈ ਕੇ, ਜਿਹੜੇ ਪੁਰਸ਼ ਇਹ ਗੱਲ ਨੂੰ ਆਖਦੇ ਕਿ ਉਹ ਪਰਮੇਸ਼ਰ ਆਪ ਹੀ ਉਤਪਤੀ ਕਰਦਾ, ਆਪ ਹੀ ਖਾਣ ਪਾਣ ਦਿੰਦਾ, ਆਪ ਹੀ ਜੀਵਾਂ ਦੇ ਕਰਮਾਂ ਨੂੰ ਜਾਣਦਾ, ਆਪ ਹੀ ਕਰਮਾਂ ਦਾ ਫਲ ਦਿੰਦਾ, ਉਹ ਪੁਰਸ਼ ਕਈ ਕੇ ਕੋਈ ਕੋਈ ਨੇ, ਬਹੁਤੇ ਨਹੀਂ ਹੈ। ਆਖੈ ਸੇ ਪੇ ਕੇਈ ਕੇ ਭੇ ਬੋੜੋ ਸੇ, ਉਹ ਪੁਰਸ਼ ਕੇਈ ਕੇ ਤੋਂ ਭਾਵ ਕੋਈ ਕੋਈ ਹਨ, ਬਹੁਤੇ ਨਹੀਂ। ਯਾਦ ਆ ਗਈ ਮੈਨੂੰ ਗੱਲ, ਬਈ ਦੂਰ ਦੁਰਾਡਿਆਂ ਤੱਕ ਕਥਾ ਸੰਗਤ ਸੁਣਦੀ ਆ, ਜੇ ਕਿਤੇ ਨਾਲ ਜਪਜੀ ਸਾਹਿਬ ਦੀ ਪੋਥੀ ਲੈ ਕੇ ਬਹਿ ਜਾਓ, ਇੱਕ ਤਾਂ ਸੰਥਿਆ ਬੜੀ ਵਧੀਆ ਹੋ ਜਾਂਦੀ ਹੈ, ਇੱਕ ਅਰਥਾਂ ਦਾ ਗਿਆਨ ਸਾਰੀ ਜ਼ਿੰਦਗੀ ਹਿਰਦੇ 'ਚ ਪ੍ਰਵੇਸ਼ ਕਰ ਜਾਂਦਾ। ਪੜ੍ਹਦਿਆਂ ਹੋਇਆਂ ਆਪਾਂ ਨੂੰ ਯਾਦ ਰੱਖਾਂਗੇ ਚੀਜ਼ ਕਿ ਅੱਖ ਹੈ ਸੇ ਪੇ ਕੇਈ ਕੇ ਕੱਕੇ ਲਾਂ ਈੜੀ ਸਿਹਾਰੀ। ਇਸ ਤਰ੍ਹਾਂ ਕੋਈ ਕੋਈ ਹੈ ਜਿਹੜਾ ਇਹ ਕਹਿੰਦਾ ਹੈ ਕਿ ਆਪ ਹੀ ਜੀਵਾਂ ਦੇ ਕਰਮਾਂ ਨੂੰ ਜਾਣਦਾ, ਆਪ ਹੀ ਕਰਮਾਂ ਦਾ ਫਲ ਦਿੰਦਾ ਹੈ। ਜਿਨ੍ਹਾਂ ਨੇ ਸੰਸਾਰ ਨੂੰ ਕੇਈ ਕੇ ਮਿਥਿਆ ਰੂਪ ਜਾਣਿਆ, ਉਹ ਵੀ ਕੋਈ ਕੋਈ ਮਹਾਤਮਾ ਹੈ, ਉਹ ਵੀ ਮਹਾਤਮਾ ਇਸ ਤਰ੍ਹਾਂ ਹੀ ਆਖਦੇ ਨੇ। ਪਰ ਕਹਿੰਦੇ ਉਹ ਕਿਹੜਾ ਜੀ ਜਿਹਨੂੰ ਇਹੀ ਜੀ ਕਿਰਪਾ ਹੋ ਜਾਂਦੀ ਬੰਦੇ ਨੂੰ? ਮਹਾਰਾਜ ਕਹਿੰਦੇ ਉਹ ਕੋਈ ਕੋਈ ਕਿਉਂ ਹੁੰਦੇ ਨੇ? ਉਹ ਜਿਸਨੂੰ ਬਖਸ਼ੇ ਸਿਫਤ ਸਾਲਾਹ, ਉਹ ਵਾਹਿਗੁਰੂ ਪ੍ਰਸੰਨ ਹੋ ਕੇ ਜਿਹਨੂੰ ਆਪਣੀ ਸਿਫਤ ਦੀ ਸਲਾਹੁਣ ਬਖਸ਼ਿਸ਼ ਕਰਦਾ ਹੈ, ਸਲਾਹਤਾ ਦਿੰਦਾ ਹੈ, ਉਹ ਫਿਰ ਜਾਚਕ ਨਹੀਂ ਰਹਿੰਦਾ, ਸਗੋਂ ਦੂਜਿਆਂ ਨੂੰ ਦੇਣ ਵਾਲਾ ਬਣ ਜਾਂਦਾ ਦਾਤਾ। ਜਿਸਨੂੰ ਬਖਸ਼ੇ ਸਿਫਤ ਸਾਲਾਹ, ਸਿਫਤ ਕਰਨੀ ਵਾਹਿਗੁਰੂ ਦੀ, ਇਸੇ ਪ੍ਰਕਾਰ ਸਲਾਹਤਾ ਕਰਨੀ ਪਰਮਾਤਮਾ ਦੀ, ਸਿਫਤ ਕਰਨੀ ਪਰਮਾਤਮਾ ਦੀ ਕਥਾ ਰੂਪ ਵਿੱਚ, ਸਲਾਹਤਾ ਕਰਨੀ ਕੀਰਤਨ ਰੂਪ ਵਿੱਚ। ਸਿਫਤ ਜੋ ਕਰਦੇ ਨੇ ਇਹ ਮੁਸਲਮਾਨੀ ਕੱਖਰਾ, ਇੰਨਾ ਸਾਲਾਹ ਹਿੰਦੂ ਕਰਦੇ ਨੇ, ਇਸੇ ਪ੍ਰਕਾਰ ਉਹਦੀ ਸਿਫਤ ਕਰਨੀ ਬੈਠ ਕਰਕੇ ਲੋਕਾਂ ਦੇ ਵਿੱਚ, ਸਲਾਹਤਾ ਕਰਨੀ ਵਾਹਿਗੁਰੂ ਨੇ ਆਹ ਕੀਤਾ, ਵਾਹਿਗੁਰੂ ਨੇ ਆਹ ਦਿੱਤਾ, ਇਉਂ ਕੀਤਾ, ਇਕੱਲਿਆਂ ਬਹਿ ਕੇ ਕਰਨੀ, ਇਸ ਤਰੀਕੇ ਨਾਲ ਸਿਫਤ ਸਲਾਹ ਦਿੰਦਾ ਪਰਮਾਤਮਾ ਜੀ ਨੂੰ ਕਥਾ ਦਿੰਦਾ, ਕੀਰਤਨ ਦਿੰਦਾ, ਦਾਤਾਂ ਦਿੰਦਾ। ਇਕੱਲੇ ਬਹਿ ਕੇ ਬਾਣੀ ਦਾ ਇੱਕ ਇੱਕ ਅੱਖਰ ਪੜ੍ਹ ਕੇ ਉਹਦੀ ਸਿਫਤ ਕਰਨੀ ਤੇ ਫਿਰ ਸਲੋਹਤਾ ਕਰਨੀ, ਧੰਨ ਹੈ ਮਾਲਕਾ ਧੰਨ ਹੈ ਤੂੰ। ਇਉਂ ਜਿਹੜਾ ਬੰਦਾ ਜਿਹਨੂੰ ਬਖਸ਼ ਦਿੰਦਾ ਪ੍ਰਮਾਤਮਾ ਸਿਫਤ ਸਲਾਹ ਕਰਨੀ ਆਪਣੀ, ਉਹ ਬਹੁਤ ਵੱਡਾ। ਨਾਨਕ ਪਾਤਸ਼ਾਹੀ ਪਾਤਸ਼ਾਹ, ਮਹਾਰਾਜ ਕਹਿੰਦੇ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੋ ਜਾਂਦਾ ਹੈ। ਕੋਟ ਲੱਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਉਹਦੇ ਅਧਿਕਾਰ ਵਿੱਚ ਆ ਜਾਂਦੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਉਹ ਰਾਜਾ ਮਹਾਰਾਜਾ, ਰਾਜਾ ਆਪਣੇ ਦੇਸ਼ ਚ ਹੈ, ਇੱਥੇ ਨਹੀਂ ਗਾ। ਕਿਸੇ ਬੰਦੇ ਚ ਇਹੋ ਜਿਹਾ ਗੁਣ ਹੁੰਦਾ ਜਿਹੜਾ ਉੱਥੇ ਹੀ, ਕਹਿੰਦੇ ਸਰਪੰਚ ਆਪਦੇ ਪਿੰਡ ਚ ਹੀ ਹੁੰਦਾ, ਦੂਜੇ ਪਿੰਡ ਦਾ ਤਾਂ ਨਹੀਂ ਉਹ। ਮੁੱਖ ਮੰਤਰੀ ਆਪਦੀ ਸਟੇਟ ਦਾ, ਪ੍ਰਧਾਨ ਮੰਤਰੀ ਆਪਦੇ ਦੇਸ਼ ਦਾ। ਪਰ ਜਿਹੜੇ ਬੰਦੇ ਨੂੰ ਸਿਫਤ ਸਲਾਹ ਬਖਸ਼ਿਸ਼ ਕੀਤੀ ਹੈ, ਉਹ ਤਿੰਨਾਂ ਲੋਕਾਂ ਵਿੱਚ ਹੀ ਰਾਜਾ ਹੈ। ਉਹ ਕਿਤੇ ਵੀ ਚੱਲਿਆ ਜਾਵੇ, ਉਹ ਹਰ ਜਗ੍ਹਾ ਹੀ ਰਾਜਾ ਹੈ। ਰਾਜਾ ਜਨਕ ਪ੍ਰਤੱਖ ਵੀ ਰਾਜਾ ਅਤੇ ਬ੍ਰਹਮ ਗਿਆਨੀ ਹੋਣ ਦੇ ਨਾਲ ਨਾਲ ਜਦੋਂ ਨਰਕਾਂ ਨੂੰ ਗਿਆ, ਸਾਰੇ ਨਰਕ ਹੀ ਖਾਲੀ ਕਰਾ ਤੇ। ਜੇ ਸਵਰਗਾਂ ਨੂੰ ਜਾਵੇ, ਉੱਥੇ ਵੀ ਸਾਰੇ ਮਾਣ ਆਦਰ ਦਿੰਦੇ ਨੇ। ਕਿਤੇ ਵੀ ਜਾਵੇ, ਸਭ ਥਾਂ ਦੇ ਉੱਤੇ ਜੀ ਆਇਆਂ ਨੂੰ ਜੀ ਆਇਆਂ ਨੂੰ ਹੁੰਦੀ, ਆਓ ਜੀ ਆਓ ਜੀ, ਸਤਿਕਾਰ ਹੀ ਮਿਲੀ ਜਾਂਦਾ ਹਰ ਥਾਂ ਤੇ ਉਹਨਾਂ ਨੂੰ, ਨਾਮ ਬਾਣੀ ਵਾਲਿਆਂ ਨੂੰ, ਸਿਫਤ ਸਲਾਹ ਕਰਨ ਵਾਲਿਆਂ ਨੂੰ। ਕਿਉਂਕਿ ਪਰਮਾਤਮਾ ਦਾ ਸਤਿਕਾਰ ਹੈ, ਉਹਦੇ ਨਾਮ ਦਾ ਸਤਿਕਾਰ ਹੈ। ਜੇ ਅਸੀਂ ਸਮਝੀਏ ਤਾਂ ਸਤਿਗੁਰੂ ਮਹਾਰਾਜ ਉਹਨੂੰ ਬਹੁਤ ਵੱਡਾ ਬਾਦਸ਼ਾਹ ਬਣਾ ਦਿੰਦੇ, ਪਾਤਸ਼ਾਹੀ ਪਾਤਸ਼ਾਹ ਉਹ ਬਣਾ ਦਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਿ ਜਿਹੜੇ ਸੰਸਾਰ ਦੇ ਬਾਦਸ਼ਾਹ ਹੁੰਦੇ ਨੇ, ਇਹਨਾਂ ਦਾ ਤਾਂ ਕਿਤੇ ਵੀ ਕੁਛ ਨਹੀਂ, ਅਤੇ ਰੱਬ ਦੇ ਜਿਹੜੇ ਪਿਆਰੇ, ਇਹਨਾਂ ਦਾ ਰਾਜ ਤਿੰਨਾਂ ਲੋਕਾਂ 'ਚ ਹੁੰਦਾ। ਸੋ ਜਿਵੇਂ ਮਹਾਤਮਾ ਦਰਿਆ ਦੇ ਕਿਨਾਰੇ ਬੈਠੇ, ਰਾਜਾ ਕਹਿੰਦਾ ਜੀ ਮੇਰਾ ਰਾਜ ਹੈ, ਉੱਥੇ ਤੱਕ ਰਾਜ ਆ, ਉਸ ਤੱਕ, ਕਹਿੰਦੇ ਨਹੀਂ, ਰਾਜ ਮਹਾਤਮਾ ਦਾ ਹੀ ਹੁੰਦਾ। ਕਹਿੰਦੇ ਜੀ ਮਹਾਤਮਾ ਕੋਲ ਹੱਸ ਕੇ ਕਹਿੰਦਾ ਤੁਹਾਡੇ ਕੋਲ ਕਿਹੜੀ ਫੌਜ ਹੈ, ਤੁਹਾਡੇ ਕੋਲ ਆਹ ਕਿੱਥੇ ਆਹ ਕਿੱਥੇ। ਕਹਿੰਦੇ ਨਹੀਂ, ਸਾਡੇ ਕੋਲ ਸਭ ਕੁਛ ਹੁੰਦਾ। ਮਹਾਤਮਾ ਨੇ ਬੈਠੇ ਬੈਠੇ ਗੋਦੜੀ ਸਿਉਂਦੇ ਆਪਦੀ ਸੂਈ ਸਿੜਤੀ ਦਰਿਆ 'ਚ, ਕਹਿੰਦੇ ਆਹ ਮੇਰੀ ਸੂਈ ਕਢਾ ਕੇ। ਬੜੀ ਫੌਜ ਬੁਲਾਈ, ਮਛੁਆਰੇ ਬੁਲਾਏ, ਜਾਲ ਪਾਏ, ਸੂਈ ਨਾ ਮਿਲੀ, ਕਿੱਥੇ ਮਿਲਦੀ ਸੂਈ ਦਰਿਆ 'ਚੋਂ। ਕਹਿਣ ਲੱਗਿਆ ਵੀ ਮਹਾਰਾਜ ਸੂਈ ਦੀ ਕਿਹੜੀ ਕਮੀ ਆ ਜੀ, ਬਾਬਾ ਜੀ ਸੂਈ ਹੋਰ ਲੈ ਦਿੰਦੇ। ਕਹਿੰਦੇ ਨਹੀਂ, ਉਹ ਮੇਰੇ ਗੁਰੂ ਦੀ ਨਿਸ਼ਾਨੀ ਹੈ, ਮੈਂ ਤਾਂ ਉਹੀ ਸੂਈ ਲੈਣੀ ਹੈ। ਲੱਗੇ ਰਹੇ, ਕਈ ਦਿਨ ਲੰਘ ਗਏ, ਨਹੀਂ ਮਿਲੀ। ਕਹਿੰਦੇ ਜੀ ਸਾਨੂੰ ਨਹੀਂ ਮਿਲੀ। ਕਹਿੰਦੇ ਤੂੰ ਕਾਹਦਾ ਰਾਜਾ, ਮੇਰੀ ਸੂਈ ਨਹੀਂ ਕਢਾ ਕੇ ਦੇ ਸਕਿਆ। ਰਾਜਾ ਕਹਿੰਦੇ ਜੀ ਇਹ 'ਚ ਰਾਜਿਆਂ ਵਾਲੀ ਕਿਹੜੀ ਗੱਲ ਹੈ। ਕਹਿੰਦੇ ਦੇਖ ਤੈਨੂੰ ਦਿਖਾਵਾਂ, ਸਾਡਾ ਹੁਕਮ ਤਿੰਨਾਂ ਲੋਕਾਂ 'ਚ ਚੱਲਦਾ ਹੈ। ਉਸ ਵਕਤ ਕਹਿੰਦੇ ਵਰਣ ਦੇਵਤਾ ਮੇਰੀ ਸੂਈ ਤਾਂ ਨਹੀਂ, ਜਰਾ ਇੱਕ ਮੱਛੀ ਉੱਪਰ ਆਈ ਅਤੇ ਉਹਦੇ ਮੂੰਹ 'ਚ ਸੂਈ ਫੜੀ ਹੋਈ ਹੈ। ਉਹਨੇ ਉਹਦੇ ਮੂੰਹ 'ਚ ਸੂਈ ਫੜ ਲਈ। ਕਹਿੰਦੇ ਦੇਖ ਰਾਜਾ ਤੇਰਾ ਹੁਕਮ ਚੱਲਦਾ ਪਾਣੀ 'ਚ। ਕਹਿੰਦੇ ਸਾਡਾ ਹੁਕਮ ਪਤਾਲ 'ਚ ਵੀ ਚੱਲਦਾ, ਆਕਾਸ਼ ਵਿੱਚ ਵੀ ਚੱਲਦਾ, ਸਾਡਾ ਹੁਕਮ ਕਿੱਥੇ ਨਹੀਂ ਚੱਲਦਾ, ਸਭ ਥਾਈਂ ਚੱਲਦਾ। ਮਹਾਰਾਜ ਨੇ ਜਿਵੇਂ ਬਚਨ ਕੀਤਾ ਨਾ ਭਾਈ ਹੇਮੇ ਬਾਰੇ, ਪੰਜਵੇਂ ਪਾਤਸ਼ਾਹ ਨੇ ਬਸਤਾ ਟੁੰਟੀ ਝੌਂਪੜੀ ਚੀਰ ਸਭ ਛਿੰਨਾ, ਟੁੱਟੀ ਹੋਈ ਝੌਂਪੜੀ 'ਚ ਵੱਜਦਾ ਪਾਟੇ ਕੱਪੜੇ ਆ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਜੰਗਲਾਂ 'ਚ ਰਹਿੰਦਾ ਸੀ ਸਰਾਲੀ ਸਾਹਿਬ ਦੇ ਕੋਲੇ, ਨਾ ਕੋਈ ਜਾਤ ਨਾ ਕੋਈ ਪਤ, ਇੱਜ਼ਤ ਮਿੱਤਰ ਨਾ ਇੱਠ ਧਨ ਰੂਪ ਹੀਣ, ਨਾ ਕੋਈ ਮਿੱਤਰ ਨਾ ਕੋਈ ਇੱਠ ਪਿਆਰਾ, ਨਾ ਧਨ ਨਾ ਰੂਪ ਕਿਛ ਸਾਕ ਨਾ ਸਿੰਨਾ, ਨਾ ਕੋਈ ਦਾ ਸਾਕ ਸੰਬੰਧੀ ਪਿਆਰਾ, ਕੁਛ ਨਹੀਂ। ਇੱਥੋਂ ਤੱਕ ਵੀ ਪੰਜ ਸਿੱਖਾਂ ਨੂੰ ਲੈ ਕੇ ਉੱਥੋਂ ਦੀ ਲੰਘਦੇ ਹੋਏ ਗੁਰੂ ਅਰਜਨ ਦੇਵ ਜੀ ਰਾਤ ਉਹਦੇ ਕੋਲ ਟਿਕ ਗਏ। ਟੁੱਟੀ ਹੋਈ ਮੰਜੀ ਤੇ ਪਾਟੀ ਜੀ ਕੰਬਲੀ ਵਿਛਾਤੀ, ਪੰਜ ਪ੍ਰਸ਼ਾਦੇ ਰੱਖੇ, ਪੰਜਾਂ ਨੇ ਵੰਡ ਕੇ ਛਕੇ। ਪੰਜ ਸਿੱਖ, ਇੱਕ ਮਹਾਰਾਜ, ਇੱਕ ਆਪ, ਸੱਤ ਥਾਂ 'ਤੇ ਰੋਟੀ ਕੀਤੀ। ਪੰਜ ਰੋਟੀਆਂ ਸੱਤ ਥਾਂ 'ਤੇ ਕਰਕੇ ਸਭ ਨੇ ਛਕੀਆਂ। ਸਤਿਗੁਰੂ ਕਹਿੰਦੇ ਭਾਈ ਹੇਮਾ ਮੈਨੂੰ ਪਤਾ ਤੂੰ ਬਹੁਤ ਸਾਡੇ 'ਚ ਲੀਨ ਹੋ ਚੁੱਕਿਆ, ਬ੍ਰਹਮ ਗਿਆਨ ਤੱਕ ਚਲਿਆ ਗਿਆ, ਪਰ ਲੋਕਾਂ ਨੇ ਤੈਨੂੰ ਸਮਝਿਆ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਤੂੰ ਕਿੱਡੀ ਅਵਸਥਾ ਦਾ ਮਾਲਕ ਹੈ। ਭਾਈ ਕੱਲ੍ਹ ਤੂੰ ਸਰੀਰ ਛੱਡਣਾ ਸੀ ਤਾਂ ਆਏ, ਤੇਰਾ ਸੰਸਕਾਰ ਕਰਕੇ ਫਿਰ ਅੱਗੇ ਜਾਵਾਂਗੇ। ਮਹਾਰਾਜ ਉਸ ਭਾਈ ਹੇਮੇ ਨੂੰ ਕਹਿੰਦੇ ਜਿਹਦੇ ਪਾਟੇ ਕੱਪੜੇ ਪਾਏ ਹੈ, ਜਿਹੜਾ ਕਣਕ ਦੀ ਖੇਤੀ ਤੋਂ ਬਾਅਦ ਬੱਲੀਆਂ ਖੇਤਾਂ 'ਚ ਚੁੱਕ ਕੇ ਲਿਆ ਕੇ ਕੁੱਟ ਕੇ ਉਹ 'ਚੋਂ ਕਣਕ ਦੀ ਇੱਕ ਬੋਰੀ ਬਣਾ ਲੈਣੀ, ਫਿਰ ਰੋਜ਼ 5 ਰੋਟੀਆਂ ਸਵੇਰੇ ਬਣਾ ਕੇ ਰਾਤ ਤੱਕ ਬੈਠੇ ਰਹਿਣਾ, ਕੋਈ ਗੁਰਸਿੱਖ ਆਵੇਗਾ ਰੋਟੀ ਖਾਵੇਗਾ ਤਾਂ ਮੈਂ ਖਾਵਾਂਗਾ। ਜਦ ਦੇਖਿਆ ਹੁਣ ਰਾਤ ਪੈ ਗਈ ਕੋਈ ਨਹੀਂ ਆਉਣਾ, ਫਿਰ ਉਹ ਰੋਟੀ ਖਾਂਦਾ ਸੀ। ਮਹਾਰਾਜ ਉਹਨੂੰ ਕਹਿੰਦੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦਾ ਨਾਮ ਮਨ ਵਿੱਚ ਭਿੱਜਿਆ, ਤੇਰਾ ਮਨ ਭਿੱਜਿਆ, ਕਹਿੰਦੇ ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਇਉਂ ਰਾਜ ਸ੍ਰਿਸ਼ਟ ਕਾ ਲੇ, ਗੁਰਮੁਖਾਂ ਨੂੰ ਤਾਂ ਸਾਰੀ ਸ੍ਰਿਸ਼ਟੀ ਦਾ ਕਾਇਨਾਤ ਦਾ ਰਾਜ ਦੇ ਦਿੰਦੇ ਨੇ। ਬੜੀ ਤਾਕਤ ਹੁੰਦੀ ਗੁਰਮੁਖਾਂ 'ਚ, ਪਰ ਸ਼ੋਅ ਨਹੀਂ ਕਰਦੇ, ਬਿਲਕੁਲ ਨਹੀਂ ਦੱਸਦੇ ਕਿ ਮੇਰੇ ਹੁਕਮ 'ਚ ਕੀ ਚੱਲਦਾ। ਉਹ ਜਿੰਨੀ ਕਿਰਿਆ ਕਰਦੇ ਨੇ ਸਾਰੀ ਗੁਪਤ ਗੁਪਤ ਹੀ ਹੁੰਦੀ। ਇਉਂ ਮਹਾਰਾਜ ਨੇ ਇਹ 5ਵੀਂ ਪੌੜੀ ਵਿੱਚ 171 ਅੱਖਰਾਂ 'ਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਪਾਵਨ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਹੀ ਸੁੰਦਰ ਦਿੱਤਾ। ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ, ਬਹੁਤ ਟਿਕਾਓ ਦਾ ਸਮਾਂ ਹੁੰਦਾ, ਸ਼ਾਂਤਮਈ ਸਮਾਂ ਹੁੰਦਾ। ਸੰਗਤਾਂ ਸਰਵਣ ਕਰਕੇ ਆਨੰਦ ਮਾਣਦੀਆਂ ਨੇ। ਕਿਤੇ ਸਮਾਂ ਪਿੱਛੇ ਨੂੰ ਚਲਿਆ ਜਾਂਦਾ, ਕਿਤੇ ਇਹ ਸਮਾਂ ਅੱਗੇ ਨੂੰ ਚਲਿਆ ਜਾਂਦਾ। ਹਰ ਥਾਂ ਸੰਗਤ ਇਹ ਕਥਾ ਸਰਵਣ ਕਰਕੇ ਸੰਸਾਰ ਭਰ ਦੇ ਵਿੱਚ ਆਨੰਦ ਮਾਣ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਆਪਾਂ ਵੀ ਉਸ ਪਰਮਾਤਮਾ ਦਾ ਜਾਪ ਕਰੀਏ ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾਏ, ਭਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਵਾਹਿਗੁਰੂ 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 ਵਾਹਿਗੁਰੂ।